जाते सन अपनी चेत नीति का खुला प्रगटाव करते सन। उथों के लोगों वो अपने नाल जोड़ लेंदे सन। लाल सिंह, तेजा सिंह, गुलाब सिंह अजिहे लोग उन्होंने अपने नाल गंढन विच पूरी सफलता प्राप्त की। लखो श्री वाह। तो हजूर कहते ने जो तीन नीतियां फेल हो जान, जो तीन नीतियां द्वारा पूरी सफलता ना प्राप्त होवे ते फिर मनुख नू की करना चाहिए। चूका तू कार अज हमा हील ते दर गुजश। जिस मौके ते दुश्मन ते सफलता प्राप्त करन ले दुश्मन नू समझान वास्ते इस प्रकार दे जितने भी हीले ने यतन ने ओ सारे गुजर जान, ओ पूरे सफल ना होन, ओ सारे यतन असफल हो जान, सारे यतन लंघ जान, सफलता ना प्राप्त होवे। दुश्मन जालिम कातिल आसान तरीके नाल समझाया ना समझे फिर मनुख नू की करना चाहिए। फिर धर्मी मनुख दा की करतब्य सुनिए दशमेश पिता जी दे ही पितर शब्दां विच जी।
हर हाल अस बुरदन बासम सेर दस।
हजूर कहंदे ने शाह ए गल कोई नहीं कि मैं गुरु नानक देव जी दी परंपरा दी कोई उलंघना कीती है। पहले ते मेरे दादा जी ने मीरी ते पीरी दो तलवारां पहन के दुनिया नू ए साबित कर दिता सी कि भगती दी रखिया शक्ति दे नाल हो सकती है। क्योंकि पुरातन समय विच जे कोई भगती करदा सी, जे कोई प्रभु दी आराधना करदा सी, ए कुछ लोग उना दे विच रुकावटां पैदा करदे सन, कुछ लोग उना नू मुश्किलातां विच पाण दी कोशिश करदे सन। ए उदाहरण त्रेते युग दी मिलती है। विश्वामित्र यज्ञ करदे सन, भगती करदे सन, ए राक्षस लोग उना दे यज्ञ विच उना दे धर्म कर्म विच विघन पांदे सन, रुकावट पांदे सन। ए मजबूरन अपने इस धर्म दे कर्म नू सफल करन लई विश्वामित्र जी राजे दशरथ दे पास गए। उना ने मंग की थी कि ओ अपने बेटे भगवान रामचंद्र जी ते लक्ष्मण जी नू मेरे धर्म कर्म विच मदद करन वास्ते भेजन, क्योंकि मैं धर्म कर्म दे मौके ते शस्त्र नहीं पकड़ने, हथियार नहीं उठाने, राक्षस लोग विघन पांदे ने, राक्षस लोग रुकावट पांदे ने, इसलिए ओ मेरे धर्म विच मदद करन। कहंदे ने राजे दशरथ ने अपने दोनों सपूतां नू उना दे नाल भेजिया। रस्ते वे जांदियां रामायण विच जिक्र मिलदा है, राह वे जांदियां जदों कई थावां ते हड्डियां दियां ढेरियां लगियां होईयां देखियां, समय दे अवतार भगवान रामचंद्र जी ने इशारा करके पुछया कि विश्वामित्र जी आ इतनियां हड्डियां दे थां थां ते ढेर क्यों लगे हुए ने, इतनियां हड्डियां क्यों बिखरियां होईयां ने, ए हड्डियां किन्हां दियां ने। विश्वामित्र ने जवाब विच आख्या सी, ऐ राम जेड़े राक्षस लोग ने, दैंत लोग ने, असर लोग ने, ओ मनुखा नू खा खा के मुकाई जा रहे ने, मनुखता जाति नू खत्म करी जा रहे ने, मनुखा दा मास खा खा के उना ने ए आदमियां दी हड्डियां दे ढेर लगा दिते ने। लखो श्री वाह। आदमियां दी हड्डियां दे ढेर ने, ए राक्षस लोगां दा कर्म है। ता कहंदे ने तनख उठा के समय दे अवतार ने एक प्रतिज्ञा कीती सी कि मैं अज तो बाद राक्षसां तो रहित इस धरती नू करके दम लवांगा। प्यार लखो श्री वाह। पर ए परन उना दा पूरा ना हो सकिया। उना दे समय भी राक्षस कायम रहे, उना दे जान तो बाद भी राक्षस कायम रहे, जे ओदो राक्षसां तो रहित हो जांदी पृथ्वी ते द्वापर विच क्यों हुंदे, द्वापर विच खत्म हो जांदे ते कलयुग विच क्यों हुंदे। पर यतन उना ने जरूर कीता कि मैं धरती तो राक्षस मुका देने ने, धरती तो राक्षस खत्म कर देने, सफलता उना नू प्राप्त होई जा ना रही, ए विचार आ साडे सामने। पर उना ने मनुखता दी दुर्दशा देख के प्रतिज्ञा जरूर कीती। हां भगती जेड़े करदे सन उना दे पास शक्ति कोई नहीं सी, भगती करन वाले भगत ਆਪਣੀ ਰੱਖਿਆ ਲਈ ਰਾਜਪੂਤਾਂ ਦੀ ਸ਼ਰਨ ਵਿੱਚ ਜਾਂਦੇ ਸਨ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਲਾ ਦੇ ਨਾਲ ਤੇਗ ਪਕੜਾ ਕੇ ਕਿਹਾ, ਇੱਕ ਹੱਥ ਵਿੱਚ ਮਾਲਾ ਹੋਏਗੀ ਤੇ ਕੋਈ ਦੂਸਰਾ ਖੋਹ ਨਹੀਂ ਸਕੇਗਾ, ਦੂਸਰੇ ਹੱਥ ਵਿੱਚ ਕਿਰਪਾਨ ਹੋਵੇਗੀ, ਕਿਸੇ ਦੀ ਜ਼ਰੂਰਤ ਨਹੀਂ ਪਵੇਗੀ ਕਿ ਉਹ ਇਸ ਧਰਮ ਕਰਮ ਦੇ ਵਿੱਚ ਕੋਈ ਰੁਕਾਵਟ ਪਾ ਸਕੇ। ਇਸ ਲਈ ਮੇਰੇ ਦਾਦਾ ਜੀ ਨੇ ਮੀਰੀ ਪੀਰੀ ਭਗਤੀ ਤੇ ਸ਼ਕਤੀ, ਰਾਜ ਤੇ ਯੋਗ ਦੋਨਾਂ ਨੂੰ ਕਾਇਮ ਕੀਤਾ। ਉਂਝ ਗੁਰੂ ਨਾਨਕ ਦੇਵ ਜੀ ਦੇ ਧਰਮ ਦੇ ਸੰਬੰਧ ਵਿੱਚ ਜੋ ਕੁਝ ਪਵਿੱਤਰ ਗੁਰਬਾਣੀ ਅੰਦਰ ਆਂਦਾ ਹੈ, ਉਸ ਦੀ ਵਿਆਖਿਆ ਭੱਟਾ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਕੀਤੀ ਹੈ ਕਿ ਇਹ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦਾ ਧਰਮ ਸਿਆਕੀਆਂ ਦਾ ਧਰਮ ਨਹੀਂ, ਵੈਰਾਗੀਆਂ ਦਾ ਧਰਮ ਨਹੀਂ, ਸੰਨਿਆਸੀਆਂ ਬ੍ਰਹਮਚਾਰੀਆਂ ਦਾ ਧਰਮ ਨਹੀਂ, ਜੰਗਲਾਂ ਵਿੱਚ ਬੈਠਣ ਵਾਲਿਆਂ ਗੁਫਾਵਾਂ ਵਿੱਚ ਬੈਠਣ ਵਾਲਿਆਂ ਦਾ ਨਹੀਂ, ਬਲਕਿ ਇਹ ਧਰਮ ਤੇ ਰਾਜ ਤੇ ਯੋਗ ਦਾ ਪ੍ਰਤੀਕ ਹੈ। ਤਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਯੋਗ ਜਿਨ ਮਾਣਿਓ ਸੋਈਏ ਮਹੱਲੇ ਪਹਿਲੇ ਕੇ। ਗੁਰੂ ਨਾਨਕ ਦੇਵ ਜੀ ਦਾ ਧਰਮ ਰਾਜ ਤੇ ਯੋਗ ਦਾ ਪ੍ਰਤੀਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਕੁਝ ਮਿਸਾਲਾਂ ਦਿੱਤੀਆਂ ਨੇ। ਆਪ ਕਹਿੰਦੇ ਨੇ ਕਿ ਇਹ ਵੀ ਦੇਖੋ ਕਿ ਏਕ ਸਮੇਂ ਜੈਸੇ ਸਫਲ ਸਪੱਤਰ ਪੁਨ, ਏਕ ਸਮੇਂ ਫਲ ਫੁੱਲ ਪੱਤਰ ਗਿਰ ਜਾਤ ਹੈ। ਇੱਕ ਸਮੇਂ ਵਿਰਕਸ਼ ਨੂੰ ਬੜੇ ਫਲ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਪੱਤਰੇ ਵੀ ਲੱਗਦੇ ਨੇ, ਪਰ ਉਹ ਵਿਰਕਸ਼ ਜਦੋਂ ਸਿਸੀਅਰ ਰੁੱਤ ਆਉਂਦੀ ਏ, ਸਰਦ ਰੁੱਤ ਆਉਂਦੀ ਏ, ਉਹਦੇ ਸਾਰੇ ਫਲ ਫੁੱਲ ਪੱਤਰੇ ਚੜ ਜਾਂਦੇ ਨੇ, ਉਹ ਇਕੱਲੇ ਦਾ ਇਕੱਲਾ ਰਹਿ ਜਾਂਦਾ। ਪੱਤਰ ਪੁਰਜੇਨ ਝੜੀਆਂ ਨਹਿ ਜੜੀਆਂ ਪੇੜ ਸੰਪਤਾ, ਨਾਮ ਬਿਹੂਣ ਬਿਖਮਤਾ ਨਾਨਕ, ਬਹੰਸ ਜੋਨ ਬਾਸਰੋ ਰਹਿਣੀ। ਮਹੱਲਾ ਪੰਜਵਾਂ ਗਾਥਾ। ਪੱਤਰ ਝੜਦੇ ਨੇ, ਲੱਗਦੇ ਵੀ ਨੇ, ਇਹ ਦੋਨਾਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ। ਕਹਿੰਦੇ ਨੇ ਇਸੇ ਤਰ੍ਹਾਂ ਸਲਤਾ ਸਲਲ ਜੈਸੇ, ਤਬ ਹੂੰ ਸਮਾਨ ਬਹਿ, ਤਬ ਹੂੰ ਅਥਾਹ ਅਤ ਪਰਬਲ ਦਿਖਾਤ ਹੈ। ਨਦੀਆਂ ਦਾ ਪਾਣੀ ਕਿਤੇ ਇਤਨਾ ਵਗਦਾ ਹੈ ਕਿ ਨਦੀਆਂ ਉਛਲਦੀਆਂ ਨੇ। ਕਾਲਾ ਗੰਡ ਨਦੀਆ ਮੀਂਹ ਝੋਲ, ਮਾਝ ਕੀ ਵਾਰ ਮਹੱਲਾ ਪਹਿਲਾ। ਕਾਲਾ ਗੰਡ ਨਦੀਆ ਮੀਂਹ ਝੋਲ, ਜਦੋਂ ਝੁਮ ਝੁਮ ਕੇ ਮੀਂਹ ਪੈਂਦਾ ਹੈ, ਨਦੀਆਂ ਉਛਲਦੀਆਂ ਨੇ, ਹੁਲਾਰੇ ਲੈ ਕੇ ਵਗਦੀਆਂ ਨੇ, ਤੇ ਕਾਲ ਤੇ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਨਦੀ ਦਾ ਪਾਣੀ ਕਿਤੇ ਇਤਨਾ ਵਹਿੰਦਾ ਹੈ ਕਿ ਉਹ ਸੰਭਾਲਿਆ ਨਹੀਂ ਜਾਂਦਾ, ਤੇ ਕਿਤੇ ਉਸੇ ਨਦੀ ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ, ਲੋਕ ਦਰਿਆਵਾਂ ਦੇ ਵਿੱਚ ਖੇਤੀਆਂ ਬੀਜ ਦਿੰਦੇ ਨੇ, ਬਿਲਕੁਲ ਥੋੜਾ ਥੋੜਾ ਪਾਣੀ ਹੋ ਜਾਂਦਾ। ਤੁਸੀਂ ਸਤਲੁਜ ਨੂੰ ਹੀ ਦੇਖ ਲਵੋ, ਵਿਆਸਾ ਨੂੰ ਹੀ ਦੇਖ ਲਵੋ, ਜਾਂ ਲੱਖੋ ਸ੍ਰੀ ਵਾਸ। ਤੀਸਰੀ ਮਿਸਾਲ ਵਿੱਚ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜੈਸੇ ਇੱਕ ਸਮੇਂ ਹੀਰਾ ਹੋਤ ਜੀਵ ਨਾਂਬਰ ਮੈਂ, ਤੇ ਕਹਿੰਦੇ ਨੇ ਇੱਕ ਸਮੇਂ ਕੰਚਨ ਜੜੇ ਜਗਮਗਾਤ ਹੈ, ਇੱਕ ਸਮੇਂ ਹੀਰਾ ਮੈਲੇ ਕੁਚੈਲੇ ਫਟੇ ਪੁਰਾਣੇ ਕੱਪੜਿਆਂ ਵਿੱਚ ਲੁਕਾ ਕੇ ਰੱਖਦੇ ਨੇ। ਲੋਕ ਲੁਕਾਉਂਦੇ ਨੇ, ਛੁਪਾਉਂਦੇ ਨੇ ਕਿ ਕਿਸੇ ਨੂੰ ਇਹ ਨਾ ਪਤਾ ਲੱਗ ਜਾਵੇ ਮੇਰੇ ਪਾਸ ਹੀਰਾ ਹੈ, ਕਿਤੇ ਚੋਰੀ ਨਾ ਹੋ ਜਾਵੇ। ਚੱਲਣਾ ਖੋ ਸ੍ਰੀ ਵਾ, ਕਿਤੇ ਚੋਰੀ ਨਾ ਹੋ ਜਾਵੇ। ਆਦਮੀ ਇਹ ਸੋਚਦਾ ਤੋ ਹੀਰੇ ਨੂੰ ਛੁਪਾਉਂਦਾ, ਪਰ ਭਾਈ ਸਾਹਿਬ ਕਹਿੰਦੇ ਨੇ ਕਦੇ ਉਹ ਹੀਰਾ ਸੋਨੇ ਵਿੱਚ ਜੜਿਆ ਹੋਇਆ, ਮੁੰਦਰੀ ਵਿੱਚ ਜੜਿਆ ਹੋਇਆ, ਪੁਰਾਣੇ ਜ਼ੇਵਰ ਕੈਂਠੇ ਵਿੱਚ ਜੜਿਆ ਹੋਇਆ ਲੋਕਾਂ ਦੇ ਸਾਹਮਣੇ ਨਜ਼ਰ ਆਉਂਦਾ, ਵਿਖਾਈ ਦਿੰਦਾ, ਲੋਕ ਦੇਖਦੇ ਨੇ ਇਸਦੇ ਪਾਸ ਹੀਰਾ ਹੈ। ਹਾਂ, ਤਿੰਨਾਂ ਮਿਸਾਲਾਂ ਨੂੰ ਦੇਖ ਕੇ ਅਖੀਰ ਤੇ ਕਹਿੰਦੇ ਨੇ ਤੈਸੇ ਗੁਰਸਿੱਖ ਰਾਜ ਕੁਆਰ, ਜੋਗੀਸ਼ਵਰ ਹੈ ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦਾ ਹੈ ਤਾਂ ਜੋਗੀਸ਼ਵਰ ਹੈ, ਯੋਗੀਆਂ ਦਾ ਵੀ ਪਰਮ ਯੋਗੀ ਹੈ, ਯੋਗੀਆਂ ਵਿੱਚੋਂ ਮਹਾਨ ਜੋਗੀ ਹੈ, ਉਹ ਵਾਹਿਗੁਰੂ ਵਿੱਚ ਜੁੜਿਆ ਹੋਇਆ ਹੈ, ਕਿਉਂਕਿ ਆਤਮਨੀ ਪਰਮਾਤਮਨੀ ਜੁਗਤੀ ਸਾ ਜੁਗਤਾ ਜਲ ਯੋਗਾ ਜਲ ਲੱਖੋ ਸ੍ਰੀ ਵਾਹ। ਯੋਗ ਦੇ ਵਿਚਾਰ ਮੁਤਾਬਿਕ ਆਤਮਾ ਦਾ ਪਰਮ ਆਤਮਾ ਵਿੱਚ ਜੁੜ ਜਾਣਾ, ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਜਾਣ ਦਾ ਨਾਮ ਹੀ ਯੋਗ ਹੈ। ਜਦੋਂ ਆਤਮਾ ਪਰਮਾਤਮਾ ਵਿੱਚ ਜੁੜ ਜਾਵੇ, ਜਦੋਂ ਕਿਸੇ ਦਾ ਮਨ ਵਾਹਿਗੁਰੂ ਵਿੱਚ ਜੁੜ ਜਾਵੇ, ਅਸਲ ਵਿੱਚ ਉਹ ਯੋਗੀ ਹੈ। ਭਾਈ ਸਾਹਿਬ ਗੁਰਦਾਸ ਜੀ ਖੁਦ ਆਪਣੇ ਕਈ ਥਾਵਾਂ ਤੇ ਗੁਰਸਿੱਖ ਜੋਗੀ ਜਾਗਦੇ ਭਾਈ ਸਾਹਿਬ ਗੁਰਦਾਸ ਜੀ। ਜਦੋਂ ਜਾਗਦਾ ਹੈ ਗੁਰੂ ਦਾ ਪਿਆਰਾ, ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਉਦੋਂ ਯੋਗੀ ਹੈ। ਤੁਸੀਂ ਸਾਰੇ ਯੋਗੀ ਹੋ ਜੋ ਗੁਰੂ ਚਰਨਾਂ ਵਿੱਚ ਇਸ ਮੌਕੇ ਤੇ ਜੁੜੇ ਬੈਠੇ ਹੋ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਕਹਿੰਦੇ ਨੇ ਗੁਰੂ ਦਾ ਸਿੱਖ ਯੋਗੀ ਹੈ ਜਦੋਂ ਵਾਹਿਗੁਰੂ ਨਾਲ ਜੁੜਦਾ ਹੈ। ਉਹ ਉਦੋਂ ਉਹ ਰਾਜਾ ਹੈ ਜਦੋਂ ਆਪਣੇ ਸੁੰਦਰ ਮਕਾਨ ਵਿੱਚ ਬੈਠਾ ਹੁੰਦਾ ਹੈ, ਆਪਣੇ ਬੱਚਿਆਂ ਵਿੱਚ ਬੈਠਾ ਹੁੰਦਾ ਹੈ, ਆਪਣੇ ਪਰਿਵਾਰ ਵਿੱਚ ਬੈਠਾ ਹੁੰਦਾ ਹੈ, ਔਰ ਅੱਛੇ ਕੱਪੜੇ ਪਾਉਂਦਾ ਹੈ, ਸੋਹਣਾ ਖਾਂਦਾ ਹੈ, ਅੱਛੇ ਤਰੀਕੇ ਨਾਲ ਚੱਲਦਾ ਹੈ, ਉਸ ਮੌਕੇ ਤੇ ਗੁਰੂ ਦਾ ਸਿੱਖ ਰਾਜਾ ਵੀ ਹੈ। ਤੈਸੇ ਗੁਰਸਿੱਖ ਰਾਜ ਕੁਆਰ ਜੋਗੀਸ਼ਵਰ ਹੈ, ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ ਹੈ। ਭਾਈ ਗੁਰਦਾਸ ਜੀ, ਹਾਂ, ਸਿੱਖ ਨੂੰ ਮਾਇਆ ਆਉਣ ਤੋਂ ਬਾਅਦ ਕਿਤੇ ਉਹ ਬੋਲਾ ਨਾ ਹੋ ਜਾਵੇ, ਕਿਤੇ ਉਹਦੀਆਂ ਅੱਖਾਂ ਦੀ ਨਜ਼ਰ ਨਾ ਚਲੀ ਜਾਵੇ, ਇਸ ਤੋਂ ਆਗਾਹ ਕਰਨ ਲਈ ਗੁਰੂ ਰਾਮਦਾਸ ਜੀ ਨੇ ਸਮਝਾਇਆ ਸੀ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ, ਬਹੁ ਰੋਲ ਕਚੋਲਾ ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਹਾਂ, ਇਹ ਰਾਜ ਤੇ ਯੋਗ ਦਾ ਪ੍ਰਤੀਕ ਧਰਮ ਹੈ। ਇਸ ਲਈ ਜੇ ਗੁਰੂ ਚੰਗਾ ਬਖਸ਼ਦੇ ਨੇ ਚੰਗਾ ਪਹਿਨੋ, ਜੇ ਗੁਰੂ ਬਖਸ਼ਦੇ ਨੇ ਚੰਗਾ ਖਾਓ, ਜੇ ਗੁਰੂ ਬਖਸ਼ਦੇ ਨੇ ਸੁੰਦਰ ਮਕਾਨਾਂ ਵਿੱਚ ਰਹੋ, ਜੇ ਗੁਰੂ ਬਖਸ਼ਿਸ਼ ਕਰਨ ਲੱਖ ਲੱਖ ਪੌਂਡ ਦੀ ਕਾਰ ਤੇ ਸਵਾਰੀ ਕਰੋ। ਪਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਹੈ ਕਿ ਜਿਸ ਵਾਹਿਗੁਰੂ ਨੇ ਇਤਨਾ ਕੁਝ ਦਿੱਤਾ ਹੈ ਉਹਦੇ ਕਦਮਾਂ ਤੇ ਹਮੇਸ਼ਾ ਸਿਰ ਚੁਕਾਈ ਰੱਖਣਾ ਹੈ, ਔਰ ਇਹ ਸਮਝਣਾ ਕਿ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਮੇਰੇ ਵਾਹਿਗੁਰੂ ਦੀ ਕਿਰਪਾਲਤਾ ਹੈ, ਮੇਰੇ ਵਾਹਿਗੁਰੂ ਦੀ ਮੇਰੇ ਤੇ ਮਿਹਰ ਹੈ, ਉਹਨੇ ਇਹ ਸਾਰਾ ਕੁਝ ਮੈਨੂੰ ਬਖਸ਼ਿਸ਼ ਕਰ ਦਿੱਤਾ ਹੈ, ਮੇਰਾ ਆਪਣਾ ਤੇ ਕੁਝ ਵੀ ਨਹੀਂ, ਇਹ ਸਾਰਾ ਕੁਝ ਮੇਰੇ ਵਾਹਿਗੁਰੂ ਦਾ ਹੈ, ਉਸ ਮੇਰੇ ਵਾਹਿਗੁਰੂ ਨੇ ਇਹ ਮੈਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਹਾਂ, ਹਜ਼ੂਰ ਕਹਿੰਦੇ ਨੇ ਮੀਰੀ ਪੀਰੀ ਦੇ ਮਾਲਕ ਨੇ ਦੋ ਪੱਖ ਸਾਬਤ ਕਰ ਦਿੱਤੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਤੇ ਫਰਮਾਇਆ ਸੀ, ਦੁਨੀਆਂ ਦੇ ਵਿੱਚ ਇੱਕ ਆਦਮੀ ਮੂਰਖ ਵੀ ਹੈ ਜਿਸ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਸਮਝ ਨਹੀਂ ਆਉਂਦੀ, ਜੋ ਪਿਆਰ ਨਾਲ ਸਮਝਾਇਆ ਨਹੀਂ ਸਮਝਦਾ, ਮੂਰਖ ਗੰਢ ਪਵੈ ਮੋਹੇ ਮਾਰ ਮਾਝ ਕੀ ਵਾਰ ਮਹੱਲਾ ਪਹਿਲਾ। ਬੇਸਮਝ ਆਦਮੀ ਨੂੰ ਜਦੋਂ ਹੱਥ ਦਿਖਾਈ ਦਾ ਹੈ, ਫਿਰ ਕਈ ਵਾਰੀ ਲੋਕ ਕਹਿੰਦੇ ਨੇ ਰੱਬ ਨੇੜੇ ਹੈ ਕਿ ਕੁਛ ਉਹਨਾਂ ਨੇੜੇ ਹੈ, ਚਾਹਨਾ ਖੋ ਸ੍ਰੀ ਵਾਹ। ਸਿੱਖ ਨੇ ਤੇ ਸਮਝਣਾ ਵਾਹਿਗੁਰੂ ਨੇੜੇ ਹੈ, ਪਰ ਜਿਹੜਾ ਮੂਰਖ ਸ਼ਕਤੀ ਨੂੰ ਕਮਜ਼ੋਰੀ ਸਮਝਦਾ, ਸਹਿਨਸ਼ੀਲਤਾ ਨੂੰ ਕਮਜ਼ੋਰੀ ਸਮਝਦਾ, ਉਸ ਦੇ ਸਾਹਮਣੇ ਫਿਰ ਸ਼ਕਤੀ ਦਾ ਪ੍ਰਗਟਾਓ ਵੀ ਕਰਨਾ, ਸ਼ਕਤੀ ਵੀ ਪ੍ਰਗਟਾਣੀ ਹੈ, ਸ਼ਕਤੀ ਨੂੰ ਵੀ ਸਾਹਮਣੇ ਰੱਖਣਾ। ਤੋ ਹਜ਼ੂਰ ਕਹਿੰਦੇ ਨੇ ਹਲਾਲ ਅਸਤ ਬੁਰਦਨ ਬਾ ਸ਼ਮਸ਼ੇਰ ਦਸਤ, ਹਲਾਲ ਦਾ ਮਤਲਬ ਹੈ ਧਰਮ, ਚਾਲਨਾ ਖੋ ਸ੍ਰੀ ਵਾਹ। ਹੋਏ ਹਲਾਲ ਲੱਗੇ ਹੱਕ ਜਾਏ, ਫਿਰ ਨਾਨਕ ਦਰ ਦੀਦਾਰ ਸਮਾਏ, ਰਾਮ ਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਕਹਿੰਦੇ ਨੇ ਹਲਾਲ ਦੀ ਕਮਾਈ ਜਿਹੜੀ ਏ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਵੇਗੀ, ਵਾਹਿਗੁਰੂ ਦੇ ਦਰ ਤੇ ਮਨਜ਼ੂਰ ਹੋਏਗੀ। ਜਦੋਂ ਮਨੁੱਖ ਧਰਮ ਦੀ ਕਿਰਤ ਕਰੇਗਾ ਉਦੋਂ ਮਾਲਕ ਦੇ ਦਰ ਦੇ ਪ੍ਰਵਾਨ ਹੋ ਸਕੇਗਾ, ਮਾਲਕ ਦੀ ਖੁਸ਼ੀ ਪ੍ਰਾਪਤ ਕਰ ਸਕੇਗਾ। ਹਜ਼ੂਰ ਫਰਮਾਉਂਦੇ ਨੇ ਹਲਾਲ ਅਸਤ ਬੁਰਦਨ, ਤਾਂ ਉਸ ਮੌਕੇ ਤੇ ਧਰਮ ਹੈ, ਅਸਤ ਹੈ ਉਸ ਮੌਕੇ ਤੇ ਧਰਮ ਹੈ ਕਿ ਸ਼ੂਰਬੀਰ ਜਿਹੜਾ ਹੈ ਉਹ ਆਪਣਾ ਦਸਤ ਹੱਥ ਸ਼ਮਸ਼ੇਰ ਦੇ ਬਾਹ ਉੱਪਰ ਬੁਰਦਨ ਲੈ ਜਾਵੇ, ਤਾਂ ਇਹ ਧਰਮ ਹੈ ਕਿ ਸ਼ੂਰਬੀਰ ਜੋ ਬਹਾਦਰ ਹੈ ਸੂਰਮਾ ਹੈ ਉਹ ਆਪਣਾ ਹੱਥ ਤਲਵਾਰ ਦੇ ਉੱਪਰ ਲੈ ਜਾਵੇ, ਯਾਨੀ ਕਿਰਪਾਨ ਦੀ ਮੁੱਠ ਦੇ ਉੱਪਰ ਉਹ ਆਪਣਾ ਹੱਥ ਰੱਖੇ, ਸ਼ਹਿਨਸ਼ਾਹ ਇਹ ਮੇਰੇ ਗੁਰੂ ਨਾਨਕ ਦੇਵ ਜੀ ਦਾ ਧਰਮ ਹੈ, ਪਹਿਲਾ ਖੋ ਸ੍ਰੀ। ਇਹ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ, ਸ਼ੂਰਬੀਰ ਦਾ ਧਰਮ ਹੈ। ਉਸ ਮੌਕੇ ਤੇ ਜਦੋਂ ਕੋਈ ਦੁਸ਼ਮਣ ਕਿਸੇ ਸਾਰੇ ਯਤਨਾਂ ਤੋਂ ਅਸਫਲ ਹੋ ਜਾਵੇ, ਉਹ ਸਮਝਾਇਆ ਸਮਝੇ ਨਾ, ਸਾਰੇ ਕੰਮ ਹੱਥੋਂ ਨਿਕਲ ਜਾਣ, ਤੇ ਫਿਰ ਉਹਨੂੰ ਚਾਹੀਦਾ ਕਿ ਉਹ ਆਪਣਾ ਹੱਥ ਕਿਰਪਾਨ ਦੀ ਮੁੱਠ ਉੱਪਰ ਲੈ ਜਾਵੇ, ਫਿਰ ਉਹ ਕਿਰਪਾਨ ਉਠਾਵੇ, ਫਿਰ ਉਹ ਕਿਰਪਾਨ ਚੁੱਕੇ ਜੀ। ਹਜ਼ੂਰ ਕਹਿੰਦੇ ਨੇ, ਉਹਨੇ ਕਿਹਾ ਜੀ ਆਪ ਜੀ ਨੇ ਮੇਰੀਆਂ ਕਸਮਾਂ ਉੱਪਰ ਐਤਬਾਰ ਨਹੀਂ ਕੀਤਾ ਤੇ ਕਿਹਾ ਵੀ ਏ। ਹਜ਼ੂਰ ਕਹਿੰਦੇ ਨੇ ਤੂੰ ਇਹ ਕਿੰਝ ਕਹਿ ਸਕਦਾ ਕਿ ਕਸਮੇ ਕੁਰਾਨ ਮਨ ਕੁਨਮ ਇਖਤਿਆਰ। ਕਹਿੰਦੇ ਨੇ ਕੁਰਾਨ ਦੀਆਂ ਕਸਮਾਂ ਦੇ ਉੱਪਰ ਮੈਂ ਕਿਸ ਤਰੀਕੇ ਨਾਲ ਹੋਰ ਐਤਬਾਰ ਕਰ ਸਕਦਾ ਹਾਂ, ਜੋ ਤੇਰੇ ਵੱਲੋਂ ਕੁਰਾਨ ਦੀਆਂ ਕਸਮਾਂ ਚੁੱਕੀਆਂ ਗਈਆਂ ਨੇ ਉਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਮੈਂ ਹੋਰ ਐਤਵਾਰ ਕਰ ਸਕਦਾ ਹਾਂ? ਹਾਂਜੀ।
ਵਗਰ ਨਾ ਤੋ ਗੋਈ ਮਨ ਰਹਿ ਚੇਕਾ।
ਭਾਵੇਂ ਮੈਨੂੰ ਇਹ ਪਤਾ ਸੀ ਕਿ ਤੇਰੀਆਂ ਜਿਹੜੀਆਂ ਕਸਮਾਂ ਨੇ ਉਹ ਪੂਰੀਆਂ ਸਹੀ ਨਹੀਂ, ਤੂੰ ਆਪਣੀਆਂ ਕਸਮਾਂ ਤੋਂ ਬਦਲ ਜਾਣਾ, ਫਿਰ ਜਾਣਾ। ਉਹਨੇ ਆਪਣੇ ਭਰਾ ਮੁਰਾਦ ਬਖਸ਼ ਨੂੰ ਵੀ ਇਹੋ ਗੱਲ ਕਹਿ ਕੇ ਆਪਣੇ ਨਾਲ ਜੋੜਿਆ ਸੀ, ਆਪਣੇ ਨਾਲ ਗੰਢਿਆ ਸੀ। ਤਾਰਾ ਰਾਜ ਭਾਗ ਮਿਟਾਣਾ ਖਤਮ ਕਰਨਾ ਚਾਹੁੰਦਾ ਹੈ। ਮੈਂ ਚਾਹੁੰਦਾ ਹਾਂ ਇਹ ਰਾਜ ਕਾਇਮ ਰਹਿ ਸਕੇ। ਮੈਂ ਤਾਰਾ ਨੂੰ ਖਤਮ ਕਰਨ ਤੋਂ ਬਾਅਦ ਕਾਬੇ ਹੱਜ ਕਰਨ ਵਾਸਤੇ ਚਲੇ ਜਾਣਾ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਦਿੱਲੀ ਦੇ ਤਖ਼ਤ ਉੱਪਰ ਤੈਨੂੰ ਬੈਠਾ ਦੇਵਾਂਗਾ। ਇਸ ਲਈ ਤੂੰ ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਤੁਰ। ਕਹਿੰਦੇ ਨੇ ਮੁਰਾਦ ਬਖਸ਼ ਔਰੰਗਜ਼ੇਬ ਦੀ ਇਸ ਚਾਲ ਵਿੱਚ ਆ ਗਿਆ ਔਰ ਉਹਨੇ ਦਾਰਾ ਨੂੰ ਖਤਮ ਕਰਨ ਲਈ ਔਰੰਗਜ਼ੇਬ ਦਾ ਸਾਥ ਦਿੱਤਾ। ਪਰ ਜਿਸ ਵੇਲੇ ਔਰੰਗਜ਼ੇਬ ਨੇ ਦੇਖਿਆ ਹੁਣ ਮੁਰਾਦ ਬਖਸ਼ ਦੀ ਮਦਦ ਦੀ ਜ਼ਰੂਰਤ ਨਹੀਂ ਰਹੀ, ਦਾਰਾ ਮੁਰਾਦ ਬਖਸ਼ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਉਸੇ ਕਿਲੇ ਵਿੱਚ ਕੈਦ ਕਰ ਦਿੱਤਾ ਜਿੱਥੇ ਕਦੇ ਸਾਡੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਸੀ। 3 ਲੱਖ ਸ੍ਰੀ ਵਾ ਆਗਰੇ ਦੇ ਕਿਲੇ ਵਿੱਚ ਅੱਜ ਵੀ ਉਹ ਵੱਡੇ ਵੱਡੇ ਲੱਗੇ ਹੋਏ ਕੁੰਡੇ ਦਿਖਾਈ ਦਿੰਦੇ ਨੇ ਤੇ ਗਾਈਡ ਦੱਸਦੇ ਨੇ ਕਿ ਇਹਨਾਂ ਕੁੰਡਿਆਂ ਦੇ ਨਾਲ ਔਰੰਗਜ਼ੇਬ ਦੇ ਹੁਕਮ ਮੁਤਾਬਿਕ ਮੁਰਾਦ ਬਖਸ਼ ਦੀਆਂ ਲੱਤਾਂ ਤੇ ਹੱਥ ਬੰਨ ਕੇ ਇਸ ਥਾਂ ਤੇ ਮੁਰਾਦ ਬਖਸ਼ ਨੂੰ ਕਤਲ ਕੀਤਾ ਗਿਆ ਸੀ। 3 ਲੱਖ ਸ੍ਰੀ ਤੇ ਜਿਸ ਤਰ੍ਹਾਂ ਮੁਰਾਦ ਬਖਸ਼ ਦੇ ਨਾਲ ਤੂੰ ਵਾਅਦਾ ਕੀਤਾ, ਕਸਮ ਚੁੱਕੀ ਤੇ ਫਿਰ ਉਹਨੂੰ ਜਿਸ ਤਰੀਕੇ ਨਾਲ ਕਤਲ ਕੀਤਾ ਇਹ ਲੋਕਾਂ ਦੇ ਸਾਹਮਣੇ ਹੈ। ਇਸੇ ਤਰ੍ਹਾਂ ਮੈਂ ਵੀ ਮਹਿਸੂਸ ਕਰਦਾ ਸਾਂ ਤੇਰੀਆਂ ਕਸਮਾਂ ਝੂਠੀਆਂ ਨੇ, ਪਰ ਫਿਰ ਵੀ ਮੈਂ ਸਿੱਖਾਂ ਦੇ ਕਹਿਣ ਨਾਲ ਉਹਨਾਂ ਤੇ ਐਤਬਾਰ ਕੀਤਾ। ਵਗਰਨਾ ਤੋ ਗੋਈ ਮਨ ਈ ਰਹਿ ਤੇ ਕਾਰ, ਵਗਰਨਾ ਨਹੀਂ ਤਾਂ ਤੂੰ ਹੀ ਗੋਈ ਕਹੋ ਰਹੇ ਤੇ ਕਾਰ, ਮਨ ਈ ਰਹੇ ਤੇ ਕਾਰ। ਮੇਰਾ ਇਸ ਰਸਤੇ ਵਿੱਚ ਕੀ ਕੰਮ ਸੀ? ਇਸ ਰਸਤੇ ਵਿੱਚ ਜਿਸ ਰਸਤੇ ਮੈਂ ਆਇਆ ਹਾਂ ਆਨੰਦਪੁਰ ਛੋਟਿਆ ਚਮਕੌਰ ਮਾਛੀਵਾੜਾ ਪੈਦਲ ਚੱਲ ਕੇ ਦੀਨੇ ਤੱਕ ਪਹੁੰਚਿਆ ਹਾਂ, ਤਾਂ ਵਗਰਨਾ ਨਹੀਂ ਤਾਂ ਤੂੰ ਹੀ ਦੱਸ, ਤੂੰ ਹੀ ਕਹੋ ਮੇਰਾ ਇਸ ਰਸਤੇ ਵਿੱਚ ਪੈਦਲ ਚੱਲਣਾ ਆਨੰਦਪੁਰ ਛੱਡਣ ਦੇ ਵਿੱਚ ਕੀ ਕੰਮ ਸੀ? ਸਿਰਫ ਇੱਕੋ ਹੀ ਕਿ ਮੈਂ ਤੇਰੀਆਂ ਕਸਮਾਂ ਦੇ ਉੱਪਰ ਭਰੋਸਾ ਕੀਤਾ, ਐਤਬਾਰ ਕੀਤਾ ਹੈ, ਭਾਵੇਂ ਅੰਦਰੋਂ ਮੈਂ ਸਮਝਦਾ ਸਾਂ ਕਿ ਤੂੰ ਝੂਠਾ ਹੈ। 3 ਲੱਖ ਸ੍ਰੀ ਅਕਾਲ, ਤੂੰ ਝੂਠਾ ਹੈ, ਮੈਨੂੰ ਇਹ ਪਤਾ ਸੀ, ਪਰ ਫਿਰ ਵੀ ਮੈਂ ਤੇਰੀਆਂ ਕਸਮਾਂ ਉੱਪਰ ਐਤਬਾਰ ਕਰਕੇ ਇਥੋਂ ਤੱਕ ਪਹੁੰਚਿਆ ਹਾਂ। ਜੀ
ਨਾ ਦਾਨਮ ਕੇ ਮਰਦ ਰੂਬਾਹ ਪੇਚ।
ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਏਡੇ ਵੱਡੀ ਸ਼ਕਤੀ ਨੂੰ ਸਹੀ ਤੇ ਸਪਸ਼ਟ ਵਿਚਾਰਾਂ ਲਿਖਣੀਆਂ ਤੇ ਕਹਿਣੀਆਂ ਇਹ ਸਿਰਫ ਮਾਤਾ ਗੁਜਰੀ ਜੀ ਦੇ ਲਾਲ ਜੀ ਹੀ ਕਰ ਸਕਦੇ ਸਨ। ਹਜ਼ੂਰ ਕਹਿੰਦੇ ਨੇ ਨਾ ਦਾਨ ਕੇ ਈ ਮਰਦ ਰੋਬਾਹ ਪੇਚ। ਰੋਬਾਹ ਕਹਿੰਦੇ ਨੇ ਲੂੰਬੜੀ ਨੂੰ। ਲੂੰਬੜੀ ਦੇ ਸੰਬੰਧ ਵਿੱਚ ਬਹੁਤੇ ਲੋਕ ਜਾਣਦੇ ਨੇ ਕਿ ਇਹ ਬਹੁਤ ਹੀ ਚਤਰ ਤੇ ਚਾਲਾਕ ਜਾਨਵਰ ਮੰਨਿਆ ਜਾਂਦਾ। ਹਜ਼ੂਰ ਕਹਿੰਦੇ ਨੇ ਮੈਂ ਨਹੀਂ ਸਾਂ ਜਾਣਦਾ, ਨਾ ਦਾਨਮ ਕੇ ਈ ਮਰਦ ਰੋਬਾਹ ਪੇਚ, ਮੈਂ ਨਹੀਂ ਸਾਂ ਜਾਣਦਾ, ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਸਮਝਦਾ ਸਾਂ ਜਿਹੜਾ ਮਨੁੱਖ ਧਰਮ ਦੀ ਸੁਗੰਧ ਚੁੱਕ ਲੈਂਦਾ ਹੈ ਉਹਦੇ ਅੰਦਰ ਧਰਮ ਹੋਵੇਗਾ ਤੇ ਉਹ ਜ਼ਰੂਰ ਧਰਮ ਦੀ ਪਾਲਣਾ ਕਰਦਾ ਹੋਵੇਗਾ। ਮੈਂ ਨਹੀਂ ਸਾਂ ਜਾਣਦਾ ਕਿ ਇਹ ਜੋ ਮਰਦ ਔਰੰਗਜ਼ੇਬ ਹੈ ਇਹ ਲੂੰਬੜੀਆਂ ਵਾਲੇ ਦਾਓ ਪੇਚ ਹੇਰਾ ਫੇਰੀ ਕਰੇਗਾ, ਕਿਉਂਕਿ ਪਹਿਲੀ ਚਿੱਠੀ ਵਿੱਚ ਲਿਖਿਆ ਸੀ ਮੈਂ ਆਪ ਜੀ ਨੂੰ ਆ ਕੇ ਮਿਲਣਾ ਚਾਹੁੰਦਾ ਹਾਂ, ਆਨੰਦਪੁਰ ਆਉਣਾ ਚਾਹੁੰਦਾ ਹਾਂ, ਦੀਨੇ ਆਉਣਾ ਚਾਹੁੰਦਾ ਹਾਂ, ਪਰ ਇਹ ਕਹਿ ਕੇ ਉਹ ਪੱਛਮ ਦੀ ਬਜਾਏ ਦੱਖਣ ਦੀ ਤਰਫ ਚਲਾ ਗਿਆ। ਕਿਉਂਕਿ ਜ਼ਫਰਨਾਮਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਜਾ ਕੇ ਔਰੰਗਾਬਾਦ ਦੱਖਣ ਵਿੱਚ ਸ੍ਰੀ ਹਜ਼ੂਰ ਸਾਹਿਬ ਦੇ ਨਜ਼ਦੀਕ ਇਹ ਪ੍ਰਸਿੱਧ ਕਸਬਾ ਹੈ ਉੱਥੇ ਜਾ ਕੇ ਦਿੱਤਾ ਹੈ। ਉੱਥੇ ਹੀ ਬਾਦਸ਼ਾਹ ਦਾ ਉਸ ਮੌਕੇ ਤੇ ਨਿਵਾਸ ਸੀ। ਤੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜੋ ਮਰਦ ਔਰੰਗਜ਼ੇਬ ਆਪਣੇ ਆਪ ਨੂੰ ਮਰਦ ਬਹਾਦਰ ਸਮਝਦਾ ਹੈ ਇਹ ਮਰਦ ਬਹਾਦਰ ਰੁਬਾਹ ਲੂੰਬੜੀ ਵਾਲੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ। ਕਹੇਗਾ ਕੁਛ ਕਰੇਗਾ ਕੁਛ ਲਿਖੇਗਾ ਕਿ ਮੈਂ ਦੀਨੇ ਆਉਣਾ ਚਾਹੁੰਦਾ ਹਾਂ ਪਰ ਜਾਵੇਗਾ ਇਹ ਦੱਖਣ ਦੀ ਤਰਫ ਔਰੰਗਾਬਾਦ ਇਸ ਗੱਲ ਦਾ ਮੈਨੂੰ ਕੋਈ ਨਹੀਂ ਸੀ ਪਤਾ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿਚ ਲਿਖਿਆ ਹੈ ਕਿ ਬਾਦਸ਼ਾਹ ਦੇ ਅਹਿਲਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪੱਤਰ ਬਾਦਸ਼ਾਹ ਦੇ ਪਾਸ ਪਹੁੰਚਣ ਨਹੀਂ ਸਨ ਦਿੰਦੇ ਤਾਂ ਇਹ ਯੋਗਾ ਅਭਿਆਸ ਕਰਕੇ ਪ੍ਰਾਣਾਯਾਮ ਕਰਕੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਸੀ ਕਿ ਕਾਬੇ ਦਾ ਦੀਦਾਰ ਕਰ ਸਕਾਂ ਉਂਝ ਤੇ ਕਾਬੇ ਦੀ ਜ਼ਿਆਰਤ ਤੇ ਜਿਹੜੇ ਇਸਲਾਮ ਪ੍ਰਸਤ ਲੋਕ ਸਨ ਇਮਾਮ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਪਹਿਲਾਂ ਖੋ ਸ੍ਰੀ ਵਾਹ ਉਹਨਾਂ ਨੇ ਇਹਦੀ ਕੋਈ ਭੇਟਾ ਇਹਦਾ ਕੋਈ ਨਜ਼ਰ ਨਿਆਜ਼ ਪ੍ਰਵਾਨ ਕਰਨ ਤੋਂ ਕਾਬੇ ਦੇ ਇਮਾਮ ਨੇ ਇਨਕਾਰ ਕਰ ਦਿੱਤਾ ਸੀ ਜਿਸ ਪ੍ਰਕਾਰ ਕਈ ਵਿਚਾਰ ਧਾਰਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਚੱਲਣਾ ਖੋ ਸ੍ਰੀ ਵਾਹ ਕਹਿੰਦੇ ਨੇ ਇਸ ਆਦਮੀ ਇਹਦੀਆਂ ਪੇਟਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਕਾਬੇ ਦੇ ਇਮਾਮ ਨੇ ਕਿਉਂਕਿ ਉਹ ਸਮਝਦੇ ਸਨ ਇਹ ਦਿਖਾਵਟੀ ਤੇ ਬਨਾਵਟੀ ਤੌਰ ਤੇ ਮੁਸਲਮਾਨ ਨੇ ਅੰਦਰੋਂ ਇਹਦੇ ਅੰਦਰ ਈਮਾਨ ਨੇ ਤੋ ਇਹ ਪ੍ਰਾਣਾਯਾਮ ਦੀ ਤਾਕਤ ਦੁਆਰਾ ਸੌ ਸਾਥੀ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਇਸ ਘਟਨਾ ਦੇ ਸੰਬੰਧ ਵਿਚ ਕਹਿੰਦੇ ਨੇ ਕਿ ਕਾਬੇ ਜ਼ਿਆਰਤ ਕਰਨ ਵਾਸਤੇ ਪਹੁੰਚਦਾ ਸੀ ਤੋ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਕਾਬੇ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਕਿਰਪਾਨ ਉਠਾ ਕੇ ਜਦੋਂ ਇਸ ਨੂੰ ਰੋਕਿਆ ਆਪਣੇ ਜਲਵੇ ਭਰਪੂਰ ਨੇਤਰਾਂ ਦੇ ਨਾਲ ਇਹਦੀ ਤਰਫ ਦੇਖਿਆ ਇਹਦਾ ਸਿਰ ਨੀਵਾਂ ਹੋ ਗਿਆ ਇਹਨੇ ਹੱਥ ਜੋੜੇ ਸਿਰ ਚੁਕਾਏ ਤੇ ਹਜ਼ੂਰ ਨੇ ਕਿਹਾ ਸਾਡੇ ਸਿੱਖ 6 ਮਹੀਨੇ ਤੋਂ ਤੈਨੂੰ ਪੱਤਰ ਦੇਣ ਵਾਸਤੇ ਉੱਥੇ ਗਏ ਹੋਏ ਨੇ ਤੇ ਤੂੰ ਉਹ ਪੱਤਰ ਪ੍ਰਵਾਨ ਕਿਉਂ ਨਹੀਂ ਕਰਦਾ ਤੇਰੇ ਅਹਿਲਕਾਰ ਉਹ ਤੇਰੇ ਤੱਕ ਪੱਤਰ ਪਹੁੰਚਣ ਨਹੀਂ ਦਿੰਦੇ ਇਹਨੇ ਵਾਇਦਾ ਕੀਤਾ ਤੇ ਸਵੇਰੇ ਹੀ ਦਿਨ ਚੜ੍ਹਦਿਆਂ ਹੀ ਇਹਨੇ ਪੁੱਛ ਕੀਤੀ ਕਿ ਕੋਈ ਗੁਰੂ ਜੀ ਵੱਲੋਂ ਸਿੱਖ ਆਏ ਹੋਏ ਹੋਣ ਤੇ ਉਹਨਾਂ ਨੂੰ ਮੇਰੇ ਪਾਸ ਪਹੁੰਚਾਇਆ ਜਾਵੇ ਪਿਆਰ ਨਾਲ ਖੋ ਸ੍ਰੀ ਵਾਹ ਤੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਆਦਮੀ ਹੈ ਇਹ ਲੂੰਬੜੀ ਵਰਗੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ ਕਹੇਗਾ ਕੁਛ ਤੇ ਕਰੇਗਾ ਕੁਛ ਜਿਵੇਂ ਸਾਡੇ ਸੰਬੰਧ ਵਿੱਚ ਆਮ ਲੋਕਾਂ ਦੀ ਇਹੋ ਹੀ ਧਾਰਨਾ ਹੁੰਦੀ ਏ ਵੀ ਇਹ ਜਿਹੜੇ ਉਪਦੇਸ਼ਕ ਨੇ ਇਹ ਲੋਕਾਂ ਨੂੰ ਹੀ ਕਹਿੰਦੇ ਨੇ ਵੀ ਥਾਲੀਆਂ ਚੁੱਕਣੀਆਂ ਜਾਂ ਸੇਵਾ ਕਰਨੀ ਇਹ ਆਪ ਵੀ ਕੁਝ ਕਰਦੇ ਨੇ ਕਿ ਨਹੀਂ ਕਰਦੇ ਜੇ ਤੇ ਕਰਨਗੇ ਤੇ ਬਖਸ਼ਿਸ਼ ਲੈਣਗੇ ਤੇ ਜੇ ਇਹ ਨਹੀਂ ਕਰਨਗੇ ਤੇ ਫਿਰ ਇਹਨਾਂ ਦੀ ਵੀ ਹਾਲਤ ਉਹ ਹੋਏਗੀ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮ ਹੈ ਮਰੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਪਿਆਰ ਲੱਖੋ ਸ੍ਰੀ ਵਾਹ ਫਿਰ ਪ੍ਰਚਾਰਕਾਂ ਦਾ ਕਥਾਕਾਰਾਂ ਦਾ ਗੁਰੂ ਨੇ ਕੋਈ ਲਿਹਾਜ਼ ਤਾਂ ਨਹੀਂ ਕਰਨਾ ਪਿਆਰ ਲੱਖੋ ਸ੍ਰੀ ਵਾਹ ਫਿਰ ਇਹਨਾਂ ਨੂੰ ਕੋਈ ਰਿਆਇਤ ਤਾਂ ਨਹੀਂ ਮਿਲਣੀ ਤੁਸੀਂ ਰਿਆਇਤ ਨਹੀਂ ਦਿੰਦੇ ਜੇ ਕਿਤੇ 2 ਮਿੰਟ ਉੱਪਰ ਹੋ ਜਾਣ ਤਾਂ ਕਈ ਵਾਰੀ ਕਈ ਸੱਜਣ ਕਹਿਣ ਲੱਗ ਪੈਂਦੇ ਨੇ ਦੂਜੇ ਦਾ ਟਾਈਮ ਲਗਾ ਗਏ ਚੱਲਣਾ ਖੋ ਸ੍ਰੀ ਵਾਹ ਬਾਕੀ ਚੀਜ਼ਾਂ ਵੱਲ ਅਸੀਂ ਕਦੇ ਧਿਆਨ ਨਹੀਂ ਦਿੰਦੇ ਵੀ ਕੀ ਕੁਝ ਕਿਹਾ ਜਾ ਰਿਹਾ ਕਿਤਨੀ ਮਿਹਨਤ ਕੀਤੀ ਜਾ ਰਹੀ ਹੈ ਜਫ਼ਰਨਾਮੇ ਦੇ ਸੰਬੰਧ ਵਿੱਚ ਪਰ ਨੁਕਤਾ ਕੀ ਹੈ ਗਮੇ ਦਿਲ ਉਸਕੋ ਸੁਣਾਏ ਨਾ ਬਣੇ ਕਿਆ ਬਣੇ ਬਾਤ ਜਾਂ ਬਾਤ ਬਣਾਏ ਨਾ ਬਣੇ ਗੈਰ ਫਿਰਤਾ ਹੈ ਲੀਏ ਉਸਕੇ ਖਤ ਕੋ ਅਗਰ ਕੋਈ ਪੁੱਛੇ ਯੇ ਕਿਆ ਹੈ ਤੋ ਬਤਾਏ ਨਾ ਬਣੇ ਚੱਲਣਾ ਖੋ ਸ੍ਰੀ ਵਾਹ ਤੋ ਬੇਨਤੀ ਕੀਤੀ ਜਾ ਰਹੀ ਸੀ ਵੀ ਜੇ ਅਸੀਂ ਨਹੀਂ ਕਮਾਈ ਕਰਾਂਗੇ ਸਾਡਾ ਇਤਿਹਾਸ ਤੇ ਭਰਪੂਰ ਹੈ ਉਹਨਾਂ ਘਟਨਾਵਾਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਰਿੱਛ ਸਾਥੀ ਤੇ ਆਪ ਜੀ ਨੇ ਸੁਣੀ ਹੈ ਚਾਹੇ ਮੇਰੇ 5 ਮਿੰਟ ਨੂੰ ਮੈਂ ਇਹਦੇ ਵਿੱਚ ਹੀ ਸਮਾਪਤੀ ਕਰਨੀ ਹੈ ਰਿੱਛ ਨੇ ਜਦੋਂ ਤਮਾਸ਼ਾ ਦਿਖਾਇਆ ਤੇ ਚੌਰ ਕਰਨ ਵਾਲਾ ਸਿੱਖ ਬੜਾ ਹੱਸੇ ਹਜ਼ੂਰ ਕਹਿਣ ਲੱਗੇ ਕੀਰਤੀ ਤੂੰ ਕਿਉਂ ਹੱਸਣਾ ਜੀ ਇਹਨੇ ਤਮਾਸ਼ਾ ਬੜਾ ਸੋਹਣਾ ਕੀਤਾ ਹਜ਼ੂਰ ਕਹਿਣ ਲੱਗੇ ਤੇਰਾ ਬਾਪ ਹੈ ਸਾਹਿਬ ਰਾਏ ਚੱਲ ਲੱਖੋ ਸ੍ਰੀ ਇਹ ਤੇਰਾ ਪਿਤਾ ਹੈ ਉਹ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਸੀ ਭਾਈ ਕੀਰਤਨੀਏ ਨੇ ਚੌਰ ਰੱਖ ਕੇ ਕਿਹਾ ਜੀ ਜੇ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਹੋ ਕੇ ਮੇਰਾ ਪੁੱਤ ਮੇਰਾ ਬਾਪ ਖਿਮਾ ਕਰਨਾ ਜੇ ਗੁਰੂ ਤੇਗ ਬਹਾਦਰ ਜੀ ਤੇ ਚੌਰ ਕਰਨ ਨਾਲ ਮੇਰਾ ਬਾਪ ਰਿੱਛ ਬਣਿਆ ਹੈ ਤਾਂ ਮੈਂ ਪਤਾ ਨਹੀਂ ਕੀ ਬਣਾਂਗਾ ਮੈਂ ਬਾਹਰ ਆਇਆ ਇਸ ਸੇਵਾ ਤੋਂ ਹਜ਼ੂਰ ਨੇ ਫਿਰ ਸਮਝਾਇਆ ਸੇਵਾ ਖਾਲੀ ਨਹੀਂ ਜਾਂਦੀ ਸੇਵਾ ਥਾਂ ਪੈਂਦੀ ਏ ਪਰ ਸੇਵਾ ਕਰਨ ਵਾਲਾ ਕਿਤੇ ਨਿਰਭਉ ਨਾ ਹੋ ਜਾਵੇ ਗੁਰੂ ਤੋਂ ਬੇਖੌਫ ਨਾ ਹੋ ਜਾਵੇ ਸੇਵਾ ਕਰੇ ਸੇਵਕ ਪਰ ਭੈ ਵਿੱਚ ਰਹਿ ਕੇ ਸੇਵਾ ਕਰੇ ਸੇਵਾ ਵਿੱਚ ਬੜੀ ਸ਼ਕਤੀ ਏ ਬੜੀ ਤਾਕਤ ਹੈ ਕੋਈ ਕਰੇ
ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਚਾਰ ਲੱਖੋ ਸ੍ਰੀ ਵਾਹ। ਅਜ਼ਮਤਾਂ ਮਿਲਦੀਆਂ ਨੇ, ਸ਼ਕਤੀਆਂ ਮਿਲਦੀਆਂ ਨੇ, ਤਾਕਤਾਂ ਮਿਲਦੀਆਂ ਨੇ। ਭਾਈ ਬਹਿਲੋ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਭੂਤ ਪ੍ਰੇਤ ਵਸ ਕਰ ਦਿੱਤੇ ਸਨ, ਵੀ ਇਹ ਤੇਰੇ ਹੁਕਮ ਵਿੱਚ ਚੱਲਣਗੇ, ਸਾਰੇ ਭੂਤ ਪ੍ਰੇਤ ਸੇਵਾ ਕਰਦੇ ਸਨ। ਚਾਰ ਲੱਖੋ ਸ੍ਰੀ ਵਾਹ। ਭਾਈ ਜੇ ਅਸੀਂ ਉਪਦੇਸ਼ਕ ਕੀਰਤਨ ਵਾਲੇ ਕਥਾਕਾਰ ਜੇ ਖੁਦ ਸੇਵਾ ਨਹੀਂ ਕਰਾਂਗੇ ਤਾਂ ਗੁਰੂ ਨੇ ਸਾਨੂੰ ਮਾਫ ਨਹੀਂ ਕਰਨਾ, ਫਿਰ ਉਹ ਰਿਛ ਵੀ ਬਣ ਸਕਦੇ ਆ। ਪਿਆਰ ਲੱਖੋ ਸ੍ਰੀ ਵਾਹ। ਤੂੰ ਬੇਨਤੀ ਕਰ ਰਹੇ ਸਾਂ ਕਿ ਫਰਕ ਹੈ, ਬਹੁਤ ਸਾਰਾ ਅੰਤਰ ਹੈ ਕਿ ਇਹ ਆਦਮੀ ਜਿਹੜਾ ਹੈ ਇਹੋ ਜੇ ਦਾਅ ਤੇ ਪੇਟ ਕਰੇਗਾ, ਮੈਂ ਨਹੀਂ ਸਾਂ ਇਹ ਜਾਣਦਾ, ਮੈਨੂੰ ਕੋਈ ਖਬਰ ਨਹੀਂ ਸੀ ਜੀ।
ਗੜ ਹਰ ਜੀ ਰਹਿ ਨਾ ਯਾਰ ਬਹੇਚ।
ਉਹ ਹਜ਼ੂਰ ਕਹਿੰਦੇ ਨੇ ਅਗਰ ਕਦਾਚਿਤ ਮੈਨੂੰ ਇਸ ਗੱਲ ਦਾ ਪਤਾ ਲੱਗਦਾ ਬਾਹੇ ਚ ਕਿਸੇ ਤਰੀਕੇ ਨਾਲ ਵੀ ਤਾਂ ਮੈਂ ਇਸ ਰਹਿ ਰਾਹ ਵਿਚ ਯਾਰ ਆਉਂਦਾ ਹੀ ਨਾ। ਮੈਨੂੰ ਜੇ ਪਤਾ ਹੁੰਦਾ ਤਾਂ ਕਦੇ ਵੀ ਕਿਸੇ ਹਰਗਜ਼ ਵੀ ਕਦੇ ਵੀ ਮੈਂ ਕਿਸੇ ਤਰੀਕੇ ਨਾਲ ਵੀ ਇਸ ਰਸਤੇ ਨਾ ਆਉਂਦਾ, ਯਾਨੀ ਆਨੰਦਪੁਰ ਦਾ ਤਿਆਗ ਨਾ ਕਰਦਾ ਜੀ।
ਹਰ ਆਕਾਸ਼ ਕੇ ਕੌਲੇ
ਹਰ ਆਕਾਸ਼
ਹਰ ਆਂਕਸ ਕੇ ਕੌਲੇ ਕੁਰਾ ਆਜਸ
ਹਰ ਆਂਕਸ ਕੇ ਕੌਲੇ ਕੁਰਾ ਆਇਦਸ਼ ਨਜ਼ੋ ਬਸਤਨੋ ਕੁਸ਼ਤਨੀ ਬਾਇਦਸ਼। ਸਮਾਂ ਹੋ ਗਿਆ, ਇਸ ਦੀ ਵਿਚਾਰ ਕੱਲ ਆਰੰਭ ਕਰਾਂਗੇ। ਹਜ਼ੂਰ ਦਸਮ ਪਾਤਸ਼ਾਹ ਆਪਣੀ ਸ਼ਰਨ ਦੇ ਆਦਰਸ਼ ਦੀ ਵਿਆਖਿਆ ਕਰਨਗੇ। ਸਮੇਂ ਦੀ ਉਲੰਘਣਾ ਨਾ ਕਰੀਏ, ਕਿਉਂਕਿ ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ। ਇਸ ਲਈ ਸਮੇਂ ਦੀ ਉਲੰਘਣਾ ਨਾ ਕਰਦਿਆਂ ਹੋਇਆਂ, ਕਿਉਂਕਿ ਜੋ ਸਿੰਘਾਂ ਦਾ ਖਿਆਲ ਹੁੰਦਾ ਹੈ, ਭਾਵੇਂ ਕੱਲ੍ਹ ਕੁਝ ਸਮਾਗਮ ਦੇ ਸੰਬੰਧ ਵਿੱਚ ਬੇਨਤੀਆਂ ਕਰਦਿਆਂ ਵਕਤ ਲੱਗਾ ਸੀ, ਤਾਂ ਮੈਨੂੰ ਮੇਰੇ ਬਜ਼ੁਰਗਵਾਰ ਮਹਾਨ ਵਿਦਵਾਨ ਗਿਆਨੀ ਹਰਨਾਮ ਸਿੰਘ ਜੀ ਚਾਤਰ ਜੀ ਨੇ ਸਲਾਹ ਦਿੱਤੀ ਸੀ, ਮੈਂ ਉਹਨਾਂ ਦਾ ਹੁਕਮ ਸੰਗਤਾਂ ਵੱਲੋਂ ਜੋ ਹੈ ਉਹ ਪ੍ਰਵਾਨ ਕਰਨਾ। ਇਸ ਲਈ ਸਮੇਂ ਦੀ ਉਲੰਘਣਾ ਨਾ ਕਰਦਿਆਂ ਹੋਇਆਂ ਅੱਜ ਦਾ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਇਸ ਵਿਚਾਰ ਤੋਂ ਫਿਰ ਆਰੰਭ ਕਰਾਂਗੇ। ਆਪ ਜੀ ਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸੰਗਤਾਂ ਵੱਲੋਂ ਜਨ ਸੇਵਾ ਕਥਾ ਵਿਚਾਰ ਸੰਬੰਧ ਵਿੱਚ ਆਈ ਹੈ। ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਈ ਪਾਣ
ਨਾ ਦਾਨਮ ਕੇ ਮਰਦ ਰੋ ਬਹਾ ਪੇਚ ਗਰ ਹਰਗਜ਼ ਰਹੇ ਨਾ ਯਾਰ ਬਹੇਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਆਂਕਸ ਕੇ ਕੌਲੇ ਕੁਰਾ ਆਦਸ
ਹਰ ਆਂਕਸ ਕੇ ਕੌਲੇ ਕੁਰਾ ਆਦਸ ਨਜ਼ੋ ਬਸਨੋ ਕੁਸ਼ਤਨੀ ਬਾਇਦਸ ਬਰੰਗੇ ਮਗਨ ਸਿਆ ਪੋਸ਼ਿਆਮ ਦੰਦ ਬਾਯਕ ਬਾਰਗੀ ਦਰਸ ਰੋਸ਼ਿਆਮ ਦੰਦ ਹਰਿਆਂ ਕਸ ਦੇ ਦੀਵਾਰ ਆਮਦ ਬਿਰੂ ਬਖੁਰਦਨ ਯਕੇ ਤੀਰ ਸ਼ੁੱਧ ਗਰਕ ਖੂ ਹਰ ਆਂਕਸ ਕੇ ਕੌਲੇ ਕੁਰਾਇਆ ਦਸ਼
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਦੀਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਪਾਰ ਬ੍ਰਹਮ ਗੁਰੂ ਪਰਮੇਸ਼ਵਰ